ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦ ਸਿਮਰੋ ਅੰਗਦ ਦੁਖ ਨਿਕੰਦ ਅਮਰਦਾਸ ਗੁਰ ਹਿਰਦੇ ਧਿਆਵ ਜੀ ਹਿਰਦੇ ਸ੍ਰੀ ਗੁਰੂ ਰਾਮਦਾਸ ਗੁਣ ਗਾ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਂ ਬਹੋੜੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰੇ ਪੁਨ ਪੁਨ ਸੀਸਾ ਜੀ ਪੁਨ ਪੁਨ ਬੰਦੋ ਬਾਰ ਬਾਰ ਜਗਦੀਸਾ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਇਮ ਮਿਲਨੀ ਕਰ ਘਰੋ ਸਿਧਾਰਾ ਸ੍ਰੀ ਗੁਰ ਜਨ ਵਾਸੇ ਪਗ ਧਾਰਾ ਲਾਵਾਂ ਲੈਣ ਸਮੈ ਤਬ ਆਇਓ ਹੋ ਧੇਨ ਧੂਲ ਪਾਵਨ ਦਰਸਾਇਓ ਹੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੰਧਿਆ ਦੇ ਦੀਵਾਨ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ ਗੁਰੂ ਕੇ ਚਰਨਾਂ ਵਿੱਚ ਬੈਠ ਕੇ ਸੋਧਾ ਰਹਿ ਰਾਸਤੇ ਪਾਠ ਗੁਰਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ ਆਓ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਨੰਦ ਕਾਰਜ ਦੀ ਕਥਾ ਪ੍ਰੇਮ ਨਾਲ ਸੁਣੀਏ ਪਿੰਡ ਡੱਲੇ 'ਚ ਬਰਾਤ ਪਹੁੰਚੀ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਰਾਤ ਲੈ ਕੇ ਪਹੁੰਚੇ ਹਨ ਬਾਬਾ ਨਰਾਇਣ ਦਾਸ ਜੀ ਨੇ ਬੜਾ ਸਵਾਗਤ ਕੀਤਾ ਡੱਲੇ ਦੀਆਂ ਸੰਗਤਾਂ ਨੂੰ ਬੜਾ ਚਾਅ ਚੜ੍ਹਿਆ ਦੁਆਬੇ ਦੇਸ਼ ਦੇ ਹੋਰ ਬਹੁਤ ਸਾਰੇ ਪਿੰਡਾਂ ਦੀ ਸੰਗਤ ਵੀ ਉੱਥੇ ਹਾਜ਼ਰ ਸੀ ਜਿਨ੍ਹਾਂ ਨੇ ਬਾਬਾ ਨਰਾਇਣ ਦਾਸ ਜੀ ਦੇ ਨਾਲ ਰਲ ਕੇ ਗੁਰੂ ਕੀ ਸੇਵਾ ਸੰਭਾਲ ਕੀਤੀ ਇੱਧਰੋਂ ਬਰਾਤੀਆਂ ਵਿੱਚ ਵੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਭਾਈ ਸਾਹਲੋ ਜੀ ਭਾਈ ਬਹਿਲੋ ਜੀ ਭਾਈ ਭਗਤੂ ਜੀ ਬੜੇ ਬੜੇ ਮਹਾਂਪੁਰਸ਼ ਸ਼ਾਮਿਲ ਸਨ ਬਰਾਤ ਬੜੀ ਵੱਡੀ ਮਹਾਨ ਬਰਾਤ ਸੀ ਜਿਹਦੇ 'ਚ ਛੇਵੇਂ ਪਾਤਸ਼ਾਹ ਲਾੜੇ ਬਣ ਕੇ ਆਏ ਹੋਏ ਸਨ ਕਿਸ ਪ੍ਰਕਾਰ ਨਾਲ ਹੁਣ ਲਾਵਾਂ ਹੋਈਆਂ ਉਹ ਕਥਾ ਸਰਵਣ ਕਰੀਏ ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਇਮ ਮਿਲਨੀ ਕਰ ਘਰੋਂ ਸਿਧਾਰਾ
ਬਾਬਾ ਨਰਾਇਣ ਦਾਸ ਗੁਰੂ ਸਾਹਿਬ ਜੀ ਨਾਲ ਮਿਲਨੀ ਕਰਨ ਤੋਂ ਬਾਅਦ ਆਪਣੇ ਘਰ ਚਲਾ ਗਿਆ
ਸ੍ਰੀ ਗੁਰੂ ਜਨ ਵਾਸੇ ਪਗ ਧਾਰਾ
ਗੁਰੂ ਅਰਜਨ ਦੇਵ ਜੀ ਮਹਾਰਾਜ ਜੰਜ ਘਰ ਵਿੱਚ ਬਰਾਤ ਜਿੱਥੇ ਠਹਿਰਦੀ ਹੈ ਉੱਥੇ ਜਾ ਬਿਰਾਜੇ
ਲਾਵਾਂ ਲੈਣ ਸਮੈ ਤਬ ਆਇਓ
ਜਦੋਂ ਲਾਵਾਂ ਦਾ ਆਨੰਦ ਕਾਰਜ ਦਾ ਟਾਈਮ ਹੋਇਆ
ਧੇਨ ਧੂਲ ਪਾਵਨ ਦਰਸਾਇਓ
ਬੜਾ ਸ਼ੁਭ ਸਮਾਂ ਜਿਸ ਵੇਲੇ ਮਹਾਰਾਜ ਮਹਾਰਾਜ ਛੇਵੇਂ ਪਾਤਸ਼ਾਹ ਦੀਆਂ ਲਾਵਾਂ ਹੋਣੀਆਂ ਸਨ।
ਦਿਜਗਨ ਪ੍ਰੇਰਿਓ ਬੈਠੇ ਪਾਸ,
ਬਜ਼ੁਰਗਾਂ ਨੇ ਮਹਾਰਾਜ ਸਾਹਿਬ ਜੀ ਨੂੰ ਸੁਨੇਹਾ ਭੇਜਿਆ ਵੀ ਮਹਾਰਾਜ ਸਾਹਿਬ ਜੀ ਆਪ ਕਿਰਪਾ ਕਰਕੇ ਸਾਹਿਬਜ਼ਾਦੇ ਨੂੰ ਲੈ ਕੇ ਜਿੱਥੇ ਆਨੰਦ ਕਾਰਜ ਹੋਣਾ ਉੱਥੇ ਪਹੁੰਚੋ।
ਭੇਜਿਓ ਮਨੁੱਜ ਨਰਾਇਣ ਦਾਸ,
ਬਾਬਾ ਨਰਾਇਣ ਦਾਸ ਜੀ ਨੇ ਸਿਆਣੇ ਬਜ਼ੁਰਗਾਂ ਦੀ ਸਲਾਹ ਦੇ ਨਾਲ ਗੁਰੂ ਸਾਹਿਬ ਵੱਲ ਬੰਦਾ ਭੇਜਿਆ ਕਿ ਮਹਾਰਾਜ ਜਿੱਥੇ ਆਨੰਦ ਕਾਰਜ ਹੋਣਾ ਉੱਥੇ ਸਾਹਿਬਜ਼ਾਦੇ ਨੂੰ ਲੈ ਕੇ ਆਓ।
ਲਾਵਾਂ ਹਿਤ ਕਰੀਹੈ ਆਗਮਨੂ,
ਮਹਾਰਾਜ ਲਾਵਾਂ ਦਾ ਟਾਈਮ ਹੈ, ਕਿਰਪਾ ਕਰਕੇ ਲਾਵਾਂ ਲੈਣ ਲਈ ਆਓ।
ਮੈਂ ਤਿਆਰੀ ਜੁੱਤ ਸਥਿਤ ਭਵਨੂ,
ਮਹਾਰਾਜ ਅਸੀਂ ਤਿਆਰੀ ਕਰਕੇ ਬੈਠੇ ਹਾਂ, ਲਾਵਾਂ ਦਾ ਸਮਾਂ ਹੈ।
ਜਬ ਜਨ ਵਾਸ ਵਿਖੈ ਸੁਧ ਆਈ,
ਜਦੋਂ ਇਹ ਖਬਰ ਜੰਜ ਘਰ ਵਿੱਚ ਪੰਜਵੇਂ ਪਾਤਸ਼ਾਹ ਜੀ ਦੇ ਕੋਲ ਪਹੁੰਚੀ ਹੈ,
ਹਨੇ ਡੰਕ ਸਭ ਬਾਜ ਬਜਾਈ,
ਸਭ ਨੇ ਬਾਜੇ ਗਾਜੇ ਵਜਾ ਕੇ ਤਿਆਰੀ ਕੀਤੀ ਹੈ।
ਲਗ ਦੁੰਦਵ ਵੱਡ ਧੌਂਸ ਧੰਕਾਰੀ,
ਨਿੱਕੇ ਵੱਡੇ ਨਗਾਰੇ ਨਫੀਰੀਆਂ ਵੱਜਣੀਆਂ ਸ਼ੁਰੂ ਹੋ ਗਈਆਂ, ਬਾਜੇ ਗਾਜਿਆਂ ਨਾਲ ਬਰਾਤ ਚੱਲੀ ਹੈ।
ਤੁਰਰੀ ਮੁਰਲ ਨਫੀਰ ਸੰਭਾਰੀ,
ਤੁਰਰੀਆਂ ਸ਼ਹਿਨਾਈਆਂ ਮੁਰਲੀਆਂ ਨਫੀਰੀਆਂ ਬੰਸਰੀਆਂ ਵੱਜ ਰਹੀਆਂ ਨੇ।
ਪਟਹੈ ਪਵਨ ਵੱਡ ਢੋਲ ਬਜਾਏ,
ਪਟੇ ਵੱਜ ਰਹੇ ਨੇ ਪਣਵ ਢੋਲ, ਕਈ ਪ੍ਰਕਾਰ ਦੇ ਵਾਜੇ, ਚੰਮ ਦੇ ਵਾਜੇ ਤੇ ਧਾਤੂ ਦੇ ਵਾਜੇ ਅਤੇ ਹਵਾ ਨਾਲ ਵਜਾਏ ਜਾਣ ਵਾਲੇ ਵਾਜੇ, ਇਹ ਪੰਜ ਪ੍ਰਕਾਰ ਦੇ ਵਾਜੇ ਹੁੰਦੇ ਸਾਧ ਸੰਗਤ ਜੀ, ਜਿਨ੍ਹਾਂ ਵਿੱਚ ਹਵਾ ਦੇ ਨਾਲ ਫੂਕ ਮਾਰੀਏ ਤੇ ਵਾਜਾ ਵੱਜੇ, ਉਹ ਵੀ ਵਾਜੇ ਨਫੀਰੀਆਂ ਸ਼ਹਿਨਾਈਆਂ ਬੰਸਰੀਆਂ ਉਹ ਵੀ ਵੱਜ ਰਹੀਆਂ, ਧਾਤੂ ਦੇ ਵਾਜੇ ਹਨ, ਕੈਂਸੀਆਂ ਛੈਣੇ ਇਸੇ ਤਰ੍ਹਾਂ ਹੋਰ ਕਈ ਤਰ੍ਹਾਂ ਦੇ ਚੰਮ ਦੇ ਵਾਜੇ ਹਨ, ਪਟੇ ਹਨ, ਢੋਲ ਹਨ, ਪਣਵ ਹਨ।
ਸੁਣਿਤ ਉੱਠੇ ਤਤ ਛਿੰਨ ਸਮੁਦਾਏ,
ਜਦੋਂ ਬਰਾਤ ਦੇ ਸੰਕੇਤ ਵਾਲੇ ਵਾਜੇ ਵੱਜੇ ਹਨ, ਸਾਰੇ ਬਰਾਤੀ ਉੱਠੇ ਹਨ।
ਦੁਲਹੋ ਸ੍ਰੀ ਹਰਗੋਬਿੰਦ ਚੰਦ,
ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਵਿੱਚ ਲਾੜੇ ਬਣੇ ਸੋਭਾ ਪਾਉਂਦੇ ਹਨ।
ਗੁਰ ਨੰਦਨ ਸੁੰਦਰ ਮੁਖ ਮੁਖ ਸੁਖ ਕੰਧ,
ਬੜੇ ਸੋਹਣਾ ਸਰੂਪ ਸੁੰਦਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਤੇ ਗੁਰੂ ਰਾਮਦਾਸ ਜੀ ਦੇ ਪੋਤਰੇ, ਅਤੀ ਸੁੰਦਰ ਸਰੂਪ ਵਾਲੇ ਸਤਿਗੁਰੂ ਜੀ ਜਾ ਰਹੇ ਹਨ।
ਮਹਾਦੇਵ ਬ੍ਰਿਧ ਅਰਗੁਰਦਾਸ,
ਬਾਬਾ ਮਹਾਦੇਵ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ,
ਉਮਰ ਸ਼ਾਹੋ ਸਾਲੋ ਗੁਰਪਾਸ,
ਭਾਈ ਉਮਰ ਸ਼ਾਹ ਜੀ ਤੇ ਭਾਈ ਸਾਲੋ ਬ੍ਰਹਮ ਗਿਆਨੀ ਜੀ,
ਲੈ ਗਮਨੇ ਸਭ ਹਿਨ ਕੋ ਸੰਗ,
ਇਸੇ ਤਰ੍ਹਾਂ ਹੋਰ ਬੜੀਆਂ ਮਹਾਨ ਪਵਿੱਤਰ ਆਤਮਾਵਾਂ ਗੁਰਸਿੱਖ ਉਹਨਾਂ ਨੂੰ ਨਾਲ ਲੈ ਕੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੀਤਾ ਹੋਇਆ ਹੈ ਤੇ ਜਿੱਥੇ ਆਨੰਦ ਕਾਰਜ ਹੋਣਾ ਹੈ ਉਧਰ ਨੂੰ ਚੱਲ ਪਏ ਹਨ।
ਹਿਤ ਲਾਵਾਂ ਕੇ ਚਲੇ ਉਮੰਗ,
ਲਾਵਾਂ ਲੈਣ ਵਾਸਤੇ ਬੜੀ ਉਮੰਗ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਚੱਲੇ ਹਨ ਸਤਿਗੁਰੂ ਜੀ।
ਬਾਜਤ ਬਾਜਤ ਜਾਤ ਅਗਾਰੀ,
ਅੱਗੇ ਅੱਗੇ ਵਾਜੇ ਵੱਜ ਰਹੇ ਹਨ।
ਕੀਰਤ ਭਾਟ ਨਕੀਬ ਉਚਾਰੀ,
ਭੱਟ ਤੇ ਨਕੀਬ ਕੀਰਤੀ ਗੁਰੂ ਦੀ ਉਚਾਰਨ ਕਰਦੇ ਜਾ ਰਹੇ ਹਨ।
ਅਤਪਤ ਅਤ ਪੱਤਰ ਦੁਲਹੋ ਪਰ ਫਿਰ ਹੀ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੀਸ ਦੇ ਉੱਤੇ ਛਤਰ ਝੂਲਦਾ ਹੈ। ਪੁਰਾਣੇ ਜ਼ਮਾਨੇ 'ਚ ਲਾੜੇ ਦੀ ਪਛਾਣ ਵਾਸਤੇ ਲਾੜੇ ਦੇ ਸਿਰ 'ਤੇ ਛਤਰ ਹੋਇਆ ਕਰਦਾ ਸੀ, ਸਿਹਰੇ ਬੰਨੇ ਜਾਂਦੇ ਸਨ, ਪਤਾ ਲੱਗ ਜਾਵੇ ਵੀ ਬਰਾਤ। ਅੱਜ ਕੱਲ੍ਹ ਕਹਿੰਦੇ ਸਿਹਰੇ ਵੀ ਨਹੀਂ ਬੰਨਣੇ, ਕੋਈ ਨਿਸ਼ਾਨੀ ਵੀ ਨਹੀਂ ਲਾਉਣੀ, 100 ਦੇ 100 ਤੁਰੇ ਜਾਂਦੇ, ਪਤਾ ਨਹੀਂ ਲਾੜਾ ਕਿਹੜਾ ਹੁੰਦਾ। ਉਹ ਇੱਕ ਵਾਰੀ ਮਰਾਸ਼ੀ ਕਹਿੰਦੇ ਵੀ ਲਾੜਾ ਕਿੱਥੇ ਹੈ, ਉਹ ਸਾਰੇ ਇੱਕੋ ਜਿਹੇ ਸੀ ਨਾ, ਲਾੜੇ ਦੀ ਪਛਾਣ ਕੋਈ ਨਾ, ਅਤੇ ਉਹ ਵਿਚਾਰੇ ਕਿਹਦੇ ਕੋਲੋਂ ਮੰਗਣ। ਸੋ ਅਗਲੀ ਗੱਲ ਹੁਣ ਆਪਾਂ ਬਹੁਤੀ ਨਾ ਕਰੀਏ। ਉਹ ਕਹਿੰਦੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਨਿਸ਼ਾਨੀ ਬਹੁਤ ਹੀ ਸੁੰਦਰ, ਸੀਸ 'ਤੇ ਛਤਰ ਝੂਲਦਾ ਹੈ ਅਤੇ ਸੋਹਣੇ ਸਿਹਰੇ ਸਜੇ ਹੋਏ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੁਰੇ ਜਾਂਦੇ। ਹਾਂਜੀ,
ਚਮਰ ਚਾਰ ਸਤ ਗੁਰ ਪਰ ਟੁਰਹੀ,
ਸੋਹਣਾ ਚਮਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੀਸ ਤੇ ਚੌਰ ਬਰਦਾਰ ਚੁਰਾ ਰਹੇ ਹਨ।
ਮਹਿਦ ਕੁਲਾਹਲ ਸਭ ਮਹਿ ਹੋਵਾ,
ਬੜਾ ਉਤਸ਼ਾਹ ਹੈ, ਡੱਲੇ ਪਿੰਡ ਦੀਆਂ ਗਲੀਆਂ ਧਨ ਹੋ ਗਈਆਂ ਹਨ, ਜਿਹਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਅਤੇ ਭਾਈ ਸਾਲੋ ਜੀ, ਭਾਈ ਉਮਰ ਸ਼ਾਹ ਜੀ, ਭਾਈ ਭਗਤੂ ਜੀ, ਸਾਰੇ ਬ੍ਰਹਮ ਗਿਆਨੀ ਮਹਾਂਪੁਰਸ਼ ਜਾ ਰਹੇ ਹਾਂ। ਹਾਂਜੀ,
ਤ੍ਰੀਗਨ ਚਾਹਤ ਦੁਲਹੋ ਜੋਵਾ,
ਅਤੇ ਨਗਰ ਦੀਆਂ ਬੀਬੀਆਂ ਚਾਹੁੰਦੀਆਂ ਵੀ ਸਾਹਿਬਜ਼ਾਦੇ ਦੇ ਲਾੜੇ ਦੇ ਦਰਸ਼ਨ ਕਰੀਏ। ਜਦੋਂ ਨਗਾਰਾ ਵੱਜਿਆ ਅਤੇ ਸੁਤਰੀਆਂ ਵੱਜੀਆਂ, ਨਫੀਰੀਆਂ ਵੱਜੀਆਂ, ਸ਼ਹਿਨਾਈਆਂ ਵੱਜੀਆਂ ਬਰਾਤ ਚੱਲਣ ਦੀਆਂ, ਅਤੇ ਬੀਬੀਆਂ ਸਾਰੀਆਂ ਦੌੜ ਆਈਆਂ, ਜਿਵੇਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਜਗ੍ਹਾ 'ਤੇ ਲਿਖਿਆ ਹੈ, ਧਾਈ ਲੁਗਾਈ ਆਵੈ ਪੀਰੋ ਨਾ ਬਾਰ ਪਾਵੈ, ਜਿਨ ਮਨ ਹਰਾ ਹਮਾਰਾ ਵੈ ਮਨ ਹਰਨ ਕਹਾਂ ਰੇ। ਦਸਮ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਪੰਕਤੀ ਆਉਂਦੀ ਹੈ, ਧਾਈ ਲੁਗਾਈ ਆਵੈ, ਬੀਬੀਆਂ ਦੌੜੀਆਂ ਆਉਂਦੀਆਂ ਹਨ ਵੇਖਣ ਵਾਸਤੇ। ਹਾਂਜੀ,
ਸੁਣ ਬਾਦਿਤ ਕੀ ਧੁਨ ਇੱਕ ਬਾਰੀ,
ਇਹਨਾਂ ਬਾਜਿਆਂ ਦੀ ਆਵਾਜ਼ ਸੁਣ ਕੇ ਮਾਈਆਂ ਬੀਬੀਆਂ ਕੋਠਿਆਂ 'ਤੇ ਚੜ੍ਹ ਗਈਆਂ ਹਨ ਵੇਖਣ ਵਾਸਤੇ। ਹਾਂਜੀ,
ਬੇਪਰਮ ਭਇਓ ਸਭਹਿਨ ਮਨ ਨਾਰੀ,
ਕਹਿੰਦੇ ਉਸ ਵੇਲੇ ਸਾਰੀਆਂ ਨੂੰ ਕਾਹਲੀ ਕਾਹਲੀ ਤਿਆਰੀ ਕਰਨੀ ਪਈ। ਬਿਭਰਮ ਹੁੰਦਾ ਮਤਲਬ ਭਰਮ ਜਿਹਾ ਪੈ ਗਿਆ ਵੀ ਕੀ ਕਰੀਏ ਅਤੇ ਕੀ ਨਾ ਕਰੀਏ, ਫਟਾਫਟ ਕਾਹਲੀ ਦੇ ਨਾਲ। ਭਾਈ ਸਾਹਿਬ ਸੰਤੋਖ ਸਿੰਘ ਜੀ ਐਸੇ ਕਵੀ ਨੇ ਜਿਹੜਾ ਸਮੇਂ ਦਾ ਰਸ ਬੰਨਦੇ, ਜਿਹੜਾ ਉਸ ਮੌਕੇ ਦਾ ਵਰਤਾਰਾ ਹੁੰਦਾ। ਇੱਦਾਂ ਹੁੰਦਾ ਜਦੋਂ ਜੰਜ ਆ ਜਾਂਦੀ ਹੈ ਨਾ, ਅਤੇ ਬੀਬੀਆਂ ਫਿਰ ਦੌੜਦੀਆਂ ਨੇ, ਅਤੇ ਕਈ ਵਾਰੀ ਉਹਨਾਂ ਕੋਲੋਂ ਜਿਹੜਾ ਨਾ ਉਹ ਅਸਤ ਵਿਅਸਤ ਜਿਹਾ ਕੰਮ ਹੋ ਜਾਂਦਾ। ਕਈ ਘਰ 'ਚ ਚੁੱਲ੍ਹੇ 'ਤੇ ਚਾਹ ਧਰੀ ਹੁੰਦੀ ਆ, ਅਤੇ ਉਧਰੋਂ ਉਹ ਡੁੱਲ ਜਾਂਦੀ ਹੈ, ਅਤੇ ਉਹ ਕਹਿੰਦੇ ਉੱਧਰ ਦੇਖੀਏ ਕਿ ਚਾਹ ਸਾਂਭੀਏ, ਇੱਦਾਂ ਦਾ ਉਹਨੂੰ ਬਿਭਰਮ ਕਹਿੰਦੇ ਆ। ਸੋ ਇਸ ਤਰ੍ਹਾਂ ਦਾ ਵਰਤਾਰਾ ਬਣ ਗਿਆ ਡੱਲੇ ਪਿੰਡ ਵਿੱਚ। ਹਾਂਜੀ,
ਤਜੀ ਕਾਰ ਘਰ ਕੀ ਉੱਠ ਧਾਈ,
ਜਿਹੜੀਆਂ ਮਾਈਆਂ ਬੀਬੀਆਂ ਚੁੱਲ੍ਹੇ ਚੌਂਕੇ 'ਚ ਕੰਮ ਕਰ ਰਹੀਆਂ ਸੀ, ਉਹ ਵਿੱਚੇ ਹੀ ਛੱਡ ਕੇ ਤੇ ਦੌੜ ਪਈਆਂ, ਤੇ ਕਈਆਂ ਦੇ ਹੱਥਾਂ ਨੂੰ ਆਟਾ ਲਿਬੜਿਆ ਹੋਇਆ ਹੈ। ਹਾਂਜੀ,
ਛੁਦਰ ਕੰਟਕਾ ਲੈ ਗਰ ਪਾਈ,
ਜਿਨ੍ਹਾਂ ਨੇ ਗਹਿਣੇ ਪਾਉਣੇ ਸੀ ਉਹ ਜਿਹੜੀ ਲੱਕ ਨੂੰ ਤੜਾਗੀ ਬੰਨਦੀਆਂ, ਹੁਣ ਤਾਂ ਰਿਵਾਜ਼ ਬਦਲ ਗਏ ਨਾ, ਪਹਿਲਾਂ ਤੜਾਗੀ ਬੰਨਦੀਆਂ ਹੁੰਦੀਆਂ ਸੀ, ਲੱਕ ਨੂੰ ਚਾਂਦੀ ਦੀ ਜਾਂ ਸੋਨੇ ਦੀ ਹੁੰਦੀ ਸੀ, ਅਮੀਰ ਬਹੁਤੇ ਸੋਨੇ ਦੀ ਬਣਾ ਲੈਂਦੀਆਂ ਸੀ, ਜਿਹੜੇ ਦਰਮਿਆਨੇ ਜੋ ਚਾਂਦੀ ਦੀ ਵੀ ਬਣਾ ਲੈਂਦੇ ਸੀ, ਬੱਚਿਆਂ ਨੂੰ ਵੀ ਲੱਕ ਨੂੰ ਤੜਾਗੀ ਬੰਨਦੇ ਹੁੰਦੇ ਸੀ। ਉਹ ਤੜਾਗੀ ਕਹਿੰਦੇ ਕਾਹਲੀ ਦੇ ਨਾਲ ਲੱਕ ਨੂੰ ਬੰਨਣ ਦੀ ਥਾਂ 'ਤੇ ਗਲ 'ਚ ਪਾ ਲਈ।
ਅੰਜਨ ਅੰਜਕ ਪੋਲਣ ਲਾਇਓ,
ਜਿਹੜਾ ਸੁਰਮਾ ਇੱਥੇ ਪਾਉਣਾ ਸੀਗਾ ਉਹ ਇੱਥੇ ਲਾ ਲਿਆ ਗੱਲਾਂ 'ਤੇ।
ਕੰਠ ਹਾਰ ਘੱਟ ਸੋ ਲਪਟਾਇਓ,
ਅਤੇ ਜਿਹੜਾ ਹਾਰ ਗਲ 'ਚ ਪਾਉਣਾ ਸੀ ਉਹ ਲੱਕ ਨੂੰ ਬੰਨ ਬੈਠੀਆਂ ਕਾਹਲੀ ਦੇ ਨਾਲ। ਇੰਨੀ ਕਾਹਲੀ ਪਈ ਨਾ ਮਾਈਆਂ ਨੂੰ, ਕਹਿੰਦੇ ਬਈ ਗਲ ਦੇ ਹਾਰ ਲੱਕ ਨੂੰ ਅਤੇ ਲੱਕ ਦੀ ਤੜਾਗੀ ਗਲ ਨੂੰ ਪਾ ਲਈ। ਹਾਂਜੀ,
ਕਰਤ ਸ਼ੀਘਰਤਾ ਚੜੀ ਅਟਾਰੀ,
ਸ਼ੀਘਰਤਾ ਨਾ ਵੀ ਛੇਤੀ ਵੇਖੀਏ ਲਾੜਾ ਸੋਹਣਾ ਕਿੰਨਾ ਸੁੰਦਰ। ਕਹਿੰਦੇ ਬੜਾ ਸੁੰਦਰ ਹੈ, ਗੁਰੂ ਅਰਜਨ ਦੇਵ ਜੀ ਦਾ ਸਪੁੱਤਰ, ਗੁਰੂ ਰਾਮਦਾਸ ਜੀ ਦਾ ਪੋਤਾ, ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਦੇ ਦਰਸ਼ਨਾਂ ਵਾਸਤੇ ਨਾ ਮਾਤਾਵਾਂ ਭੈਣਾਂ ਬੀਬੀਆਂ ਨਗਰ ਦੀਆਂ, ਸ਼੍ਰੀ ਡੱਲੇ ਨਗਰ ਦੀਆਂ ਸਭ ਕੋਠਿਆਂ 'ਤੇ ਚੜ੍ਹ ਕੇ ਦੇਖਦੀਆਂ ਹਨ।
ਖਰੀ ਸੋ ਦੁਲਹੋ ਬਦਨ ਨਿਹਾਰੀ,
ਸਭ ਖੜ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਰੂਪ ਦੇਖ ਰਹੀਆਂ ਹਨ।
ਵਾਦਿਤ ਧੁਨ ਬੜ ਛੁੱਟੀ ਹਵਾਈ,
ਕਹਿੰਦੇ ਬੜੇ ਵਾਜੇ ਵੱਜ ਰਹੇ ਨੇ ਅਤੇ ਆਤਿਸ਼ਬਾਜੀ ਵਾਲੇ ਹਵਾਈਆਂ ਚਲਾ ਰਹੇ ਨੇ। ਹਾਂਜੀ,
ਚੜੀ ਗਗਨ ਪੁਨ ਹਟ ਕਰ ਆਏ,
ਕਹਿੰਦੇ ਉਹ ਹਵਾਈਆਂ ਆਕਾਸ਼ ਨੂੰ ਜਾਂਦੀਆਂ ਨੇ ਅਤੇ ਉੱਪਰੋਂ ਮੁੜ ਮੁੜ ਕੇ ਆਉਂਦੀਆਂ ਨੇ।
ਜਨ ਤਾਰੇ ਟੂਟਤ ਚਮਕੰਤੇ,
ਕਵੀ ਜੀ ਲਿਖਦੇ ਆ ਇੰਝ ਲੱਗਦਾ ਜਿਵੇਂ ਆਕਾਸ਼ ਤੋਂ ਤਾਰੇ ਟੁੱਟ ਟੁੱਟ ਕੇ ਡਿੱਗ ਰਹੇ ਹੋਣ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਬੁਲਿਹਾਰਨੇ ਜਾ ਰਹੇ ਹੋਣ। ਹਾਂਜੀ,
ਭਇਓ ਪ੍ਰਕਾਸ਼ ਆਕਾਸ਼ ਦਿਖੰਤੇ,
ਬੜਾ ਹੀ ਪ੍ਰਕਾਸ਼ ਬੜਾ ਹੀ ਨੂਰ ਉਸ ਵੇਲੇ ਡਲਕ ਰਿਹਾ ਸੀਗਾ ਸਤਿਗੁਰੂ ਜੀ ਦੇ ਚਿਹਰੇ ਉੱਤੇ। ਹਾਂਜੀ,
ਛੁੱਟਤ ਬਰੂਦ ਭਰੇ ਗਜ ਘੋਰੇ,
ਸਾਧ ਸਿੰਘ ਜੀ ਆਤਿਸ਼ਬਾਜੀ ਦੇ ਬੜੇ ਬੜੇ ਵੱਖਰੇ ਵੱਖਰੇ ਨਮੂਨੇ ਹੁੰਦੇ ਸੀ, ਘੋੜੇ ਬਣਾਏ ਹੁੰਦੇ ਸੀ ਆਤਿਸ਼ਬਾਜੀ ਦੇ, ਉਹਨਾਂ ਨੂੰ ਅੱਗ ਲਾਉਂਦੇ ਸੀ ਉਹ ਘੋੜੇ ਉਹਨਾਂ ਨੂੰ ਦੌੜਦੇ ਸੀਗੇ, ਅਤੇ ਹਾਥੀ ਵੀ ਹੁੰਦੇ ਸੀ, ਹਾਥਣੀਆਂ ਹੁੰਦੀਆਂ ਸਨ, ਕਈ ਕਿਸਮ ਦੇ ਹੁਣ ਵੀ ਕਿਤੇ ਕਿਤੇ ਆਤਿਸ਼ਬਾਜੀ ਵਾਲੇ ਉਹ ਕੌਤਕ ਕਰਕੇ ਦਿਖਾਉਂਦੇ। ਅੱਜ ਕੱਲ੍ਹ ਤਾਂ ਇਲੈਕਟ੍ਰਿਕ ਆ ਗਿਆ ਨਾ ਸਿਸਟਮ, ਬਿਜਲੀ ਨਾਲ ਕਰਕੇ ਦਿਖਾ ਦਿੰਦੇ, ਪਹਿਲਾਂ ਉਹ ਬਰੂਦ ਨਾਲ ਕਰਕੇ ਦਿਖਾਉਂਦੇ ਹੁੰਦੇ ਸੀ, ਰਾਤ ਦੇ ਟਾਈਮ 'ਤੇ ਉੱਪਰ ਨੂੰ ਹਾਥੀ ਉੱਡਦੇ ਜਾ ਕੇ ਉੱਤੇ ਫਟਦੇ, ਫਿਰ ਉਹ ਕਈ ਤਰ੍ਹਾਂ ਦੀਆਂ ਚਾਦਰਾਂ ਅਤੇ ਮਤਾਬੀਆਂ ਇੱਦਾਂ ਦੇ ਸਾਜ ਹੁੰਦੇ ਸੀ। ਹਾਂਜੀ,
ਇੱਤ ਉੱਤ ਜਰਤ ਬੇਗ ਅਤੇ ਦੌੜੇ,
ਹਾਂ ਕਹਿੰਦੇ ਉਹ ਘੋੜਿਆਂ ਨੂੰ ਜਦੋਂ ਅੱਗ ਲਾਉਂਦੇ ਅਤੇ ਉਹ ਬੜੇ ਤੇਜ਼ੀ ਨਾਲ ਦੌੜਦੇ ਆ ਬਰੂਦ ਵਾਲੇ ਘੋੜੇ ਆਤਿਸ਼ਬਾਜੀ ਵਾਲੇ। ਹਾਂਜੀ,
ਚਾਦਰ ਝਾਰ ਛੁੱਟਤ ਫੁਲਵਾਈ,
ਕਹਿੰਦੇ ਚਾਦਰਾਂ ਆਤਿਸ਼ਬਾਜੀ ਦੀਆਂ, ਝਾੜ ਆਤਿਸ਼ਬਾਜੀ ਦੇ ਬਣਾਏ ਹੋਏ, ਉਹਨਾਂ 'ਚੋਂ ਫੁੱਲ ਝੜੀਆਂ ਛੁੱਟਦੀਆਂ ਹਨ।
ਦੇਖਤ ਲੋਕ ਹਸਤ ਹਰ ਖਾਈ,
ਵੇਖਣ ਵਾਲੇ ਉਹਨਾਂ ਦੇ ਕੌਤਕਾਂ ਨੂੰ ਵੇਖ ਵੇਖ ਕੇ ਹੱਸਦੇ ਹਨ।
ਦੇਵ ਦੇਵਨੀ ਦਾਰਨ ਬਣੇ,
ਉਹਨਾਂ 'ਚੋਂ ਕਈ ਕਿਸਮ ਦੇ ਦੈਂਤ ਬਣੇ ਹੋਏ, ਦੇਉਣੀਆਂ ਬਣੀਆਂ ਹੋਈਆਂ, ਡਰਾਉਣੀਆਂ ਸ਼ਕਲ ਹਾ 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 ਕਰਕੇ ਹੱਸਦੀਆਂ, ਹੜਹੜਾ ਕੇ ਉਹਨਾਂ ਨੂੰ ਅੱਗ ਲਾਉਂਦੇ ਅਤੇ ਉਹ ਕਈ ਤਰ੍ਹਾਂ ਦੀਆਂ ਆਵਾਜ਼ਾਂ ਕੱਢਦੀਆਂ ਅਤੇ ਛੂਕਦੀਆਂ ਹੋਈਆਂ ਅਸਮਾਨ ਵੱਲ ਉੱਡ ਜਾਂਦੀਆਂ। ਇੱਦਾਂ ਦੇ ਆਤਿਸ਼ਬਾਜ਼ੀ ਵਾਲਿਆਂ ਦੇ ਕੌਤਕ ਮਹਾਰਾਜ ਛੇਵੇਂ ਪਾਤਸ਼ਾਹ ਦੀ ਬਰਾਤ ਵਿੱਚ ਹੋ ਰਹੇ। ਹਾਂਜੀ,
ਛੋਟੇ ਤਬ ਲੋਕਤ ਮਾਨਵ ਘਨੇ,
ਸਭ ਨਗਰ ਨਿਵਾਸੀ, ਡੱਲੇ ਵਾਸੀ, ਇਲਾਕਾ ਨਿਵਾਸੀ ਲੋਕ ਵੀ ਦੇਖ ਰਹੇ ਨੇ ਅਤੇ ਜਿਹੜੇ ਬਰਾਤ ਵਿੱਚ ਆਏ ਨੇ ਉਹ ਵੀ ਦੇਖ ਰਹੇ ਨੇ।
ਅਧਿਕ ਕੁਲਾਹਲ ਹਰਖਤ ਹੋਵਾ,
ਕਿਤੇ ਵਾਜੇ ਵੱਜ ਰਹੇ ਨੇ, ਕਿਤੇ ਆਤਿਸ਼ਬਾਜ਼ੀ ਹੋ ਰਹੀ ਹੈ, ਬੜਾ ਹੀ ਆਨੰਦ ਆ, ਬੜੀ ਹੀ ਖੁਸ਼ੀ ਹੈ। ਸੰਗਤਾਂ ਸ਼ਬਦ ਪੜ ਰਹੀਆਂ ਨੇ, ਹਮ ਘਰ ਸਾਜਨ ਆਏ ਸਾਚੇ ਮੇਲ ਮਿਲਾਏ। ਹਾਂਜੀ,
ਜਰਾ ਮਤਾਬੀ ਅਦਭੁਤ ਜੋਵਾ,
ਤੇ ਮਤਾਬੀਆਂ ਜਦੋਂ ਬਲਦੀਆਂ ਨੇ ਤੇ ਉਹਦਾ ਫਿਰ ਕਿਆ ਬਾਤ ਹੈ, ਚੰਦਰਮਾ ਦੀ ਚਾਂਦਨੀ ਵਰਗਾ ਉਹਦਾ ਨੂਰ ਫੈਲਦਾ, ਪ੍ਰਕਾਸ਼ ਹੁੰਦਾ ਚਿੱਟਾ ਚਿੱਟਾ ਮਤਾਬੀਆਂ ਦੇ ਨਾਲ, ਰਾਤ ਨੂੰ ਇਉਂ ਹੋ ਜਾਂਦਾ ਵੀ ਜਿਵੇਂ ਦਿਨ ਚੜਿਆ ਹੈ। ਹਾਂਜੀ,
ਭਇਓ ਪ੍ਰਕਾਸ਼ ਸਭਨ ਮਹਿ ਐਸੇ,
ਇਸ ਤਰ੍ਹਾਂ ਦਾ ਪ੍ਰਕਾਸ਼ ਡੱਲੇ ਦੀਆਂ ਗਲੀਆਂ ਵਿੱਚ ਹੈ,
ਬਿਨਾਂ ਤੇਜ ਤੇ ਬਾਸੁਰ ਜੈਸੇ।
ਕਹਿੰਦੇ ਮਾਨੋ ਮਤਾਬੀ ਦਾ ਨੂਰ ਏਦਾਂ ਦਾ ਹੁੰਦਾ ਵੀ ਚਾਨਣਾ ਤੇ ਦਿਨ ਵਰਗਾ ਹੁੰਦਾ, ਪਰ ਜਿਵੇਂ ਸੂਰਜ ਅੱਖਾਂ ਨੂੰ ਖਾਂਦਾ ਏਦਾਂ ਨਹੀਂ ਹੁੰਦਾ, ਅੱਖਾਂ ਨੂੰ ਜਿਵੇਂ ਚੁਧਿਆ ਦਿੰਦਾ ਨਾ ਸੂਰਜ, ਏਦਾਂ ਦਾ ਨਹੀਂ ਹੁੰਦਾ। ਸੂਰਜ ਦਾ ਤੇਜ ਜ਼ਿਆਦਾ ਹੈ, ਪਰ ਰੋਸ਼ਨੀ ਮਤਾਬੀਆਂ ਦੀ ਵੀ ਸੂਰਜ ਤੋਂ ਘੱਟ ਕੋਈ ਨਹੀਂ, ਕਵੀ ਜੀ ਕਹਿੰਦੇ। ਹਾਂਜੀ,
ਮਨੋਹ ਮਤਾਬੀ ਪਾਏ ਬਹਾਨਾ,
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਉਪਮਾ ਅਲੰਕਾਰ ਵਰਤਦੇ ਆ, ਕਹਿੰਦੇ ਮਾਨੋ ਮਤਾਬੀਆਂ ਦਾ ਤਾਂ ਬਹਾਨਾ ਹੀ ਹੈ। ਹਾਂਜੀ,
ਗੁਰੂ ਪ੍ਰਕਾਸ਼ ਦਿਖਾਏ ਮਹਾਨਾ,
ਇਹ ਪ੍ਰਕਾਸ਼ ਤਾਂ ਸਤਿਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਹਾਨਾ ਮਤਾਬੀਆਂ ਦਾ, ਪਰ ਨੂਰ ਮਹਾਰਾਜ ਛੇਵੇਂ ਪਾਤਸ਼ਾਹ ਦਾ ਹੀ ਡਲਕ ਰਿਹਾ ਹੈ। ਹਾਂਜੀ,
ਦੇਖ ਭਏ ਬਿਸਮੈ ਨਰ ਨਾਰੀ,
ਡੱਲੇ ਦੀਆਂ ਸੰਗਤਾਂ, ਇਲਾਕੇ ਦੀਆਂ ਸੰਗਤਾਂ ਵੇਖ ਕੇ ਹੈਰਾਨ ਹੋ ਗਈਆਂ ਵੀ ਬੜੇ ਵਿਆਹ ਵੇਖੇ ਸਨ, ਇਹੋ ਜਿਹਾ ਆਨੰਦ, ਇਹੋ ਜਿਹਾ ਉਤਸ਼ਾਹ, ਇਹੋ ਜਿਹੀ ਖੁਸ਼ੀ, ਇਹੋ ਜਿਹਾ ਮਨ ਦੇ ਵਿੱਚ ਪ੍ਰਕਾਸ਼ ਵਿਖੇੜਾ ਕਦੀ ਨਹੀਂ ਆਇਆ ਸੀ। ਹਾਂਜੀ,
ਅਸ ਪ੍ਰਕਾਸ਼ ਨਹਿ ਕਬਹੋ ਨਿਹਾਰੀ,
ਸਭ ਦੇਖ ਕੇ ਬੀਬੀਆਂ ਭੈਣਾਂ ਅਤੇ ਪੁਰਸ਼ ਨਗਰ ਨਿਵਾਸੀ ਵੱਡੇ ਛੋਟੇ ਗਰੀਬ ਅਮੀਰ ਹੈਰਾਨ ਹੋ ਰਹੇ ਸੀ, ਕਹਿੰਦੇ ਇਹੋ ਜਿਹਾ ਪ੍ਰਕਾਸ਼ ਨਹੀਂ ਵੇਖਿਆ ਕਦੀ। ਹਾਂਜੀ,
ਤਿਸ ਪ੍ਰਕਾਸ਼ ਮਹਿ ਦੁਲਹੋ ਦੇਖਿਆ,
ਉਸ ਪ੍ਰਕਾਸ਼ ਵਿੱਚ ਮਹਾਰਾਜ ਛੇਵੇਂ ਪਾਤਸ਼ਾਹ ਦੀ ਝਲਕ ਪੈਂਦੀ ਸੀ ਨਾ ਜਦੋਂ, ਤੇ ਇੰਜ ਲੱਗਦਾ ਸੀ ਜਿਵੇਂ ਤਾਰਿਆਂ ਵਿੱਚ ਚੰਦਰਮਾ ਹੋਵੇ। ਹਾਂਜੀ,
ਬਾਰ ਬਾਰ ਬਲਿਹਾਰ ਵਿੱਚ ਦੇਖਿਆ,
ਵੇਖਣ ਵਾਲਿਆਂ ਦੀਆਂ ਅੱਖਾਂ ਉੱਥੇ ਗੱਡੀਆਂ ਜਾਂਦੀਆਂ ਸੀ, ਅਗਾਂਹ ਪਿਛਾਂ ਨਿਗਾਹ ਨਹੀਂ ਸੀ ਹੁੰਦੀ, ਇੰਨੇ ਸੁੰਦਰ ਸੀ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਵੀ ਸਾਰੇ ਸੰਸਾਰ ਦਾ ਹੁਸ਼ਨ, ਸਾਰੇ ਸੰਸਾਰ ਦੀ ਸੁੰਦਰਤਾ, ਸਾਰੇ ਸੰਸਾਰ ਦਾ ਸੁਹੱਪਣ ਇਕੱਠਾ ਕਰੀਏ, ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ ਦੇ ਨਹੁੰ ਦੇ ਬਰਾਬਰ ਨਹੀਂ ਹੈ, ਇੰਨੇ ਸੁੰਦਰ ਸੀ ਮਹਾਰਾਜ ਛੇਵੇਂ ਪਾਤਸ਼ਾਹ। ਹਾਂਜੀ,
ਕੋਠਣ ਚੜੀ ਨਿਹਾਰ ਹੈ ਦਾਰਾ,
ਕੋਠਿਆਂ ਦੇ ਚੜੀਆਂ ਹੋਈਆਂ ਭੈਣਾਂ ਬੀਬੀਆਂ ਮਾਤਾਵਾਂ ਦੇਖਦੀਆਂ ਹਨ ਸਤਿਗੁਰਾਂ ਦੇ ਇਸ ਬਰਾਤ ਦੇ ਨਜ਼ਾਰੇ ਨੂੰ। ਹਾਂਜੀ,
ਸ੍ਰੀ ਅਰਜਨ ਕੋ ਕਰਹਿ ਜੋਹਾਰਾ,
ਦੂਰੋਂ ਮਾਤਾਵਾਂ ਹੱਥ ਜੋੜ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਨਮਸਕਾਰ ਕਰਦੀਆਂ ਨੇ ਕਿ ਪਰਮੇਸ਼ਰ ਆਪ ਤੁਰੇ ਆਉਂਦੇ ਨੇ। ਹਾਂਜੀ,
ਸਨੈ ਸਨੈ ਦੇਖਤ ਦਿਖ ਰਾਵਤ,
ਇਸ ਤਰ੍ਹਾਂ ਬਰਾਤ ਹੌਲੇ ਹੌਲੇ ਤੁਰਦੀ ਹੋਈ ਨਗਰ ਨਿਵਾਸੀਆਂ ਨੂੰ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ ਸਤਿਗੁਰੂ ਅਰਜਨ ਦੇਵ ਜੀ ਆਪਣੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੂੰ ਅੱਗੇ ਲਾ ਕੇ
ਸਿਮਦੀ ਸਦਨ ਸਤਿਗੁਰੂ ਜਾਵਤ,
ਬਾਬਾ ਨਰੈਣ ਦਾਸ ਜੀ ਦੇ ਘਰ ਵੱਲ ਜਾ ਰਹੇ ਨੇ ਜੋ ਸਤਿਗੁਰਾਂ ਦੇ ਕੁੜਮ ਹਨ। ਬਾਬਾ ਨਰੈਣ ਦਾਸ ਜੀ ਸਤਿਗੁਰੂ ਅਮਰਦਾਸ ਜੀ ਦੇ ਅਨੰਨ ਸਿੱਖ ਭਾਈ ਪਾਰੋ ਦੇ ਪੋਤਰੇ ਸਨ। ਭਾਈ ਪਾਰੋ ਬ੍ਰਹਮ ਗਿਆਨੀ ਡੱਲੇ ਵਾਸੀ, ਜਿਨ੍ਹਾਂ ਨੂੰ ਸ੍ਰੀ ਗੁਰੂ ਅਮਰਦਾਸ ਨੇ ਕਿਹਾ ਸੀ ਕਿ ਤੁਸੀਂ ਸਾਡੀ ਗੱਦੀ 'ਤੇ ਬਹਿ ਜਾਓ, ਅਸੀਂ ਜੋਤੀ ਜੋਤ ਸਮਾ ਜੀਏ, ਤੁਹਾਡੀ ਸਾਡੀ ਅਵਸਥਾ ਇੱਕ ਹੈ। ਅਤੇ ਭਾਈ ਪਾਰੋ ਨੇ ਕਿਹਾ, ਮਹਾਰਾਜ ਮੈਨੂੰ ਆਪਣੇ ਚਰਨਾਂ 'ਚ ਥਾਂ ਦਿਓ, ਮੈਂ ਤੁਹਾਡੀ ਬਰਾਬਰੀ ਨਹੀਂ ਕਰ ਸਕਦਾ, ਗੱਦੀ 'ਤੇ ਨਹੀਂ ਮੈਂ ਬਹਿ ਸਕਦਾ। ਮਹਾਰਾਜ ਕਹਿਣ ਲੱਗੇ, ਫਿਰ ਤੁਸੀਂ ਸੱਚਖੰਡ ਚਲੇ ਜਾਓ, ਇਹ ਸਮਾਂ ਤੁਹਾਡਾ ਜਿਹੜਾ ਹੈ, ਜਾਂ ਤਾਂ ਗੱਦੀ ਸਾਂਭੋ ਅਤੇ ਜਾਂ ਸੱਚਖੰਡ ਜਾਓ। ਕਹਿੰਦੇ 7 ਵਜੇ ਮੈਂ ਸੱਚਖੰਡ ਹੀ ਜਾਂਦਾ। ਨਗਰ ਜਾ ਕੇ ਆਪਣੀ ਘੋੜੀ ਗੁਰੂ ਸਾਹਿਬ ਜੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਭੇਜ ਦਿੱਤੀ, ਬਹੁਤ ਚੰਗੀ ਨਸਲ ਦੀ ਘੋੜੀ ਸੀ, ਪੂਰੇ ਦੁਆਬੇ 'ਚ ਮਾਝੇ 'ਚ ਉਹਦੇ ਨਾਲ ਦੀ ਘੋੜੀ ਕੋਈ ਨਹੀਂ ਸੀ। ਗੁਰੂ ਰਾਮਦਾਸ ਜੀ ਪਹਿਲੀ ਵਾਰ ਗੋਇੰਦਵਾਲ ਤੋਂ ਉਸੇ ਘੋੜੀ 'ਤੇ ਬਹਿ ਕੇ ਅੰਮ੍ਰਿਤਸਰ ਗਏ ਸੀਗੇ ਜਿਹੜੀ ਭਾਈ ਪਾਰੋ ਨੇ ਭੇਜੀ ਸੀ। ਫਿਰ ਭਾਈ ਪਾਰੋ ਜੀ ਬ੍ਰਹਮ ਗਿਆਨੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਉਹਨਾਂ ਨੇ ਸਰੀਰ ਛੱਡ ਦਿੱਤਾ ਤਾਂ ਮਹਾਰਾਜ ਗੁਰੂ ਅਮਰਦਾਸ ਬਚਨ ਕੀਤਾ ਵੀ ਭਾਈ ਪਾਰੋ ਜੀ ਸਾਡਾ ਬਚਨ ਮੰਨ ਕੇ ਪੂਰਨ ਹੋ ਗਏ ਹਨ, ਪਰਮੇਸ਼ੁਰ ਵਿੱਚ ਲੀਨ ਹੋ ਗਏ ਨੇ, ਉਹਨਾਂ ਦੇ ਪਰਿਵਾਰ ਦਾ ਗੁਰੂ ਘਰ ਨਾਲ ਰਿਸ਼ਤਾ ਜੁੜੇਗਾ। ਇਹ ਬਚਨ ਮਹਾਰਾਜ ਅਮਰਦਾਸ ਸਾਹਿਬ ਜੀ ਕਰਕੇ ਤੀਸਰੇ ਪਾਤਸ਼ਾਹ ਬਾਬਾ ਪਾਰੋ ਜੀ ਦੇ ਪੋਤਰੇ ਬਾਬਾ ਨਰਾਇਣ ਦਾਸ ਜੀ ਉਸ ਵੇਲੇ ਉੱਥੇ ਹਾਜ਼ਰ ਸਨ ਜਦੋਂ ਚੰਦੂ ਦੀ ਬੇਟੀ ਦਾ ਰਿਸ਼ਤਾ ਮੋੜਿਆ ਸੀ ਅਤੇ ਬਾਬੇ ਨਰਾਇਣ ਦਾਸ ਕਿਹਾ ਮੇਰੀ ਬੇਟੀ ਦਾ ਰਿਸ਼ਤਾ ਪ੍ਰਵਾਨ ਕਰ ਲਓ ਅਤੇ ਹੁਣ ਉਹਦੇ ਘਰ ਗੁਰੂ ਅਰਜਨ ਦੇਵ ਜੀ ਮਹਾਰਾਜ ਟੁਕਾਓ ਕੀਤਾ ਹੈ। ਹਾਂਜੀ,
ਬੜਵਾ ਪਰ ਸ੍ਰੀ ਹਰਗੋਬਿੰਦ
ਘੋੜੀ 'ਤੇ ਬੈਠੇ ਹਨ ਸ੍ਰੀ ਹਰਗੋਬਿੰਦ ਸਾਹਿਬ ਜੀ, ਉੱਤੇ ਛਤਰ ਝੂਲ ਰਿਹਾ ਹੈ। ਹਾਂਜੀ,
ਗਏ ਸਸਰ ਕੇ ਸਦਨ ਆਨੰਦ
ਆਪਣੇ ਸਹੁਰੇ ਬਾਬੇ ਨਰਾਇਣ ਦਾਸ ਦੇ ਘਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੀ 'ਤੇ ਬਹਿ ਕੇ ਗਏ ਹਨ।
ਆਏ ਨਰਾਇਣ ਦਾਸ ਅਗਾਰੇ
ਬਾਬਾ ਨਰਾਇਣ ਦਾਸ ਜੀ ਅੱਗੋਂ ਦੀ ਲੈਣ ਆਏ ਹਨ। ਹਾਂਜੀ,
ਲੇਤ ਪ੍ਰਵੇਸ਼ੋ ਅੰਤਰ ਦੁਆਰੇ
ਤੇ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਦੇ ਦਰਵਾਜ਼ੇ ਦੇ ਅੰਦਰ ਵਾੜਿਆ ਹੈ। ਹਾਂਜੀ,
ਜਹ ਬੇਦੀ ਸੁੰਦਰ ਰਚ ਰਾਖੀ
ਜਿੱਥੇ ਆਨੰਦ ਕਾਰਜ ਦਾ ਸਥਾਨ ਰਚਿਆ ਹੋਇਆ ਸੀ, ਥੜੀ ਬਣੀ ਹੋਈ ਸੀ ਆਨੰਦ ਕਾਰਜ ਦੀ।
ਗਨ ਬੰਦ ਪਥਿਤ ਦੇਖਣ ਕਾਖੀ
ਜਿੱਥੇ ਬੇਅੰਤ ਸੰਗਤਾਂ ਆਨੰਦ ਕਾਰਜ ਨੂੰ ਦੇਖਣ ਲਈ ਹਾਜ਼ਰ ਸਨ।
ਖਰੋ ਹੇਰ ਸ੍ਰੀ ਗੁਰ ਆਗਵਨੂ
ਗੁਰੂ ਸਾਹਿਬ ਜੀ ਆਏ ਨਾ ਪੰਜਵੇਂ ਪਾਤਸ਼ਾਹ ਜੀ ਤੇ ਸਾਰੀਆਂ ਸੰਗਤਾਂ ਜਿਹੜੀਆਂ ਬੈਠੀਆਂ ਹੀ ਸੀ ਉਹ ਖੜੀਆਂ ਹੋਈਆਂ ਵੀ ਮਹਾਰਾਜ ਆਏ ਆ ਸੱਚੇ ਪਾਤਸ਼ਾਹ ਜੀ। ਕੋਈ ਵੀ ਖੜਾ ਬੈਠਾ ਨਹੀਂ ਰਿਹਾ, ਸਾਰੇ ਹੱਥ ਜੋੜ ਕੇ ਖੜੇ ਹੋ ਗਏ।
ਸਭ ਆ ਗਏ ਦੁਲਹੋ ਦੁੱਤ ਰਵਨੂ
ਅੱਗੇ ਅੱਗੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਬੜੇ ਸੁੰਦਰ ਸਰੂਪ ਅਤੇ ਪਿੱਛੇ ਮਹਾਰਾਜ ਗੁਰੂ ਅਰਜਨ ਦੇਵ ਜੀ ਤੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਹਨ।
ਸਾਦਰ ਸਗਰੇ ਕਰੇ ਬਿਠਾਵਨ
ਬਾਬਾ ਨਰਾਇਣ ਦਾਸ ਜੀ ਅਤੇ ਉਹਨਾਂ ਦੇ ਪਿੰਡ ਦੇ ਪਤਵੰਤੇ ਸੱਜਣਾਂ ਨੇ ਸਾਰੀਆਂ ਥਾਵਾਂ ਪਹਿਲਾਂ ਨੀਯਤ ਕੀਤੀਆਂ ਵੀ ਇੱਥੇ ਇੱਥੇ ਮਹਾਂਪੁਰਸ਼ਾਂ ਨੂੰ ਬਿਠਾਉਣਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ, ਬਾਬਾ ਬੁੱਢਾ ਜੀ ਨੂੰ, ਭਾਈ ਗੁਰਦਾਸ ਜੀ ਨੂੰ, ਮਾਮਾ ਮੋਹਰੀ ਜੀ ਨੂੰ, ਬਾਬਾ ਦਾਤੂ ਜੀ ਨੂੰ, ਭਾਈ ਸਾਲੋ ਜੀ, ਭਾਈ ਬਹਿਲੋ ਜੀ, ਭਾਈ ਭਗਤੂ ਜੀ ਸਾਰਿਆਂ ਨੂੰ ਸਥਾਨ ਦੇ ਕੇ ਬਿਠਾਇਆ ਹੈ। ਹਾਂਜੀ,
ਚਾਹੁੰਦੇ ਸਬੇਦੀ ਕੇ ਥਲ ਪਾਵਨ
ਆਨੰਦ ਕਾਰਜ ਵਾਲੀ ਪਵਿੱਤਰ ਧਰਤੀ ਤੇ ਆਲੇ ਦੁਆਲੇ ਇਹ ਸਾਰੇ ਮਹਾਂਪੁਰਸ਼ ਸਜ ਗਏ ਹਨ।
ਵਿਪਰ ਉਚਾਰ ਕਰਨ ਤਬ ਲਾਗੇ
ਉਸ ਵੇਲੇ ਸਾਧ ਸੰਗਤ ਜੀ ਲਾਵਾਂ ਦਾ ਪਾਠ ਸ਼ੁਰੂ ਹੋਇਆ ਜੋ ਮਰਜ਼ਾਦਾ ਗੁਰੂ ਘਰ ਦੀ ਆਰੰਭ ਹੋਈ ਹੈ।
ਪੂਜਿਤ ਨਵ ਗ੍ਰਹਿ ਗਣਪਤ ਆਗੇ
ਜਿਵੇਂ ਹਿੰਦੂ ਧਰਮ ਦੇ ਵਿੱਚ ਗਣੇਸ਼ ਦੀ ਪੂਜਾ ਹੁੰਦੀ ਹੈ, ਗੁਰੂ ਘਰ 'ਚ ਸ੍ਰੀ ਆਨੰਦ ਸਾਹਿਬ ਜੀ ਦਾ ਜਾਪ ਹੁੰਦਾ, ਇਹ ਮਰਯਾਦਾ ਹੈ। ਉਹਨਾਂ ਲੋਕਾਂ ਦੇ ਵਿੱਚ ਸ਼ਰਧਾ ਹੈ ਵੀ ਗਣੇਸ਼ ਦੀ ਪੂਜਾ ਕਰਨ ਦੇ ਨਾਲ ਗ੍ਰਹਿ ਸ਼ਾਂਤ ਹੋ ਜਾਂਦੇ ਹਨ ਅਤੇ ਖੁਸ਼ੀ ਮਿਲਦੀ। ਗੁਰੂ ਘਰ ਦੇ ਵਿੱਚ ਆਨੰਦ ਸਾਹਿਬ ਦਾ ਪਾਠ ਕਰਨ ਨਾਲ ਸਾਰੇ ਹੀ ਗ੍ਰਹਿ ਸ਼ਾਂਤ ਹੋ ਜਾਂਦੇ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਹਾਂਜੀ,
ਬੀਚ ਹੁਤਾਸਨ ਕੀਨ ਪ੍ਰਕਾਸ਼ਨ
ਸੋ ਇਸ ਤਰ੍ਹਾਂ ਸਾਧ ਸੰਗਤ ਜੀ ਆਨੰਦ ਕਾਰਜ ਦੀ ਮਰਯਾਦਾ ਸ਼ੁਰੂ ਹੋਈ।
ਪਾਵਤ ਸਰਪੀ ਕਰਤ ਉਪਾਸਨ
ਔਰ ਜਿਹੜੇ ਗੁਰੂ ਕੇ ਸ਼ਬਦ ਬਾਣੀ ਦੇ ਪੜ੍ਹੇ ਗਏ ਕੀਰਤਨ ਕੀਤਾ ਜਿਵੇਂ ਪਹਿਲਾਂ ਪੜ੍ਹਦੇ ਹਾਂ ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਮਹਾਰਾਜ ਪਰਮੇਸ਼ਰ ਦੇ ਅੱਗੇ ਅਰਦਾਸ ਕਰਨੀ ਕਿ ਮਹਾਰਾਜ ਇਹ ਕਾਰਜ ਤੁਸੀਂ ਸਵਾਰੋ। ਫਿਰ ਪੱਲਾ ਫੜਾਇਆ ਜਾਂਦਾ, ਫਿਰ ਪੱਲੇ ਦਾ ਸ਼ਬਦ ਪੱਲੇ ਤੈਂਡੇ ਲਾਗੀ, ਉਹ ਆਪਣਾ ਇੱਕ ਮਰਯਾਦਾ ਹੈ, ਰੀਤੀ ਰਿਵਾਜ ਰਸਮ ਹੈ ਬਈ ਹੱਬੇ ਸਾਗ ਘੁੜਾਵੇ ਡਿੱਠੇ ਤੋਂ ਪੱਲੇ ਤੈਂਡੇ ਲਾਗੀ। ਮਾਤਾ ਪਿਤਾ ਭੈਣ ਭਾਈ ਸਾਕ ਸੰਬੰਧੀਆਂ ਨੂੰ ਛੱਡ ਕੇ ਜੋ ਬੱਚੀ ਹੈ ਉਹ ਆਪਣੇ ਪਤੀ ਦੇ ਲੜ ਲੱਗ ਗਈ ਹੈ ਅਤੇ ਉਹ ਬਚਨ ਮਹਾਰਾਜ ਗੁਰਬਾਣੀ 'ਚ ਲਿਖੇ ਉਹ ਫਿਰ ਪੜ੍ਹੇ ਗਏ। ਇਸ ਤਰ੍ਹਾਂ ਲਾਵਾਂ ਦਾ ਪਾਠ ਹੋਇਆ।
ਤਬ ਦੁਲਹਨ ਟਿਗ ਆਨ ਬਿਠਾਈ
ਮਾਤਾ ਦਮੋਦਰੀ ਜੀ ਨੂੰ ਜਿਹੜੇ ਕਿ ਬਾਬਾ ਨਰਾਇਣ ਦਾਸ ਜੀ ਦੀ ਸਪੁੱਤਰੀ ਸਰਬ ਗੁਣ ਸੰਪੰਨ ਪਰਮੇਸ਼ਰ ਦੀ ਸ਼ਕਤੀ ਹੀ ਸਨ ਇਹ ਜਿਨ੍ਹਾਂ ਨੂੰ ਗੁਰੂਆਂ ਦੇ ਮਹਿਲ ਬਣਨ ਦਾ ਸੁਭਾਗ ਮਿਲਿਆ। ਇਹ ਕੋਈ ਆਮ ਬੀਬੀਆਂ ਨਹੀਂ ਸਨ ਸਾਧ ਸੰਗਤ ਜੀ, ਇਹ ਸਾਰੀਆਂ ਮਾਤਾਵਾਂ ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਦਾ ਰੂਪ ਸਨ। ਮਾਤਾ ਦਮੋਦਰੀ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਮਹਿਲ ਉਹਨਾਂ ਨੂੰ ਲਿਆ ਕੇ ਕੋਲ ਬਿਠਾਇਆ ਗਿਆ ਹੈ। ਹਾਂਜੀ,
ਜਥਾ ਯੋਗ ਸਭ ਬਿਦ ਕਰਵਾਈ,
ਜੋ ਮਰਜ਼ਾਦਾ ਹੈ ਉਹ ਸਾਰੀ ਕੀਤੀ ਗਈ ਹੈ।
ਬਰ ਬਰ ਸੰਗ ਫੇਰ ਕਰ ਫੇਰੇ,
ਤੇ ਫਿਰ ਚਾਰ ਲਾਵਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਤਾ ਦਮੋਦਰੀ ਜੀ ਨਾਲ ਲਈਆਂ ਹਨ। ਹਾਂਜੀ,
ਪਾਣ ਗ੍ਰਹਿਣ ਕੀਨਸ ਤਿਸ ਬੇਰੇ,
ਔਰ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਮਰਜ਼ਾਦਾ ਪੂਰਨ ਕੀਤੀ ਗਈ।
ਮਿਲ ਸੁਰ ਬਧੂ ਕਰੇ ਛਲ ਬੈਸੇ,
ਕਹਿੰਦੇ ਉਸ ਵੇਲੇ ਇਸ ਵਿਆਹ ਨੂੰ ਵੇਖਣ ਲਈ ਗੁਪਤ ਰੂਪ ਦੇ ਵਿੱਚ ਦੇਵੀ ਦੇਵਤੇ ਵੀ ਉੱਥੇ ਛਲ ਰੂਪ ਭੇਸ ਬਦਲ ਕੇ ਆਏ ਬੈਠੇ ਸਨ, ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦਾ ਵਿਆਹ ਵੇਖ ਰਹੇ ਸਨ। ਹਾਂਜੀ,
ਆਨ ਪ੍ਰਵੇਸ਼ੀ ਰੂਪ ਸੋ ਬੇਸਾ,
ਕਹਿੰਦੇ ਇੰਨਾ ਸੁੰਦਰ ਸਰੂਪ ਸੀ, ਕਹਿਣ ਦੀ ਗੱਲ ਹੀ ਕੋਈ ਨਹੀਂ, ਉਹੋ ਜਿਹਾ ਵਿਆਹ ਧਰਤੀ 'ਤੇ ਸੰਸਾਰ 'ਤੇ ਕਿਸੇ ਦਾ ਨਹੀਂ ਹੋਇਆ ਜਿਹੋ ਜਿਹਾ ਮਹਾਰਾਜ ਛੇਵੇਂ ਪਾਤਸ਼ਾਹ ਦਾ ਹੋ ਰਿਹਾ ਸੀ। ਹਾਂਜੀ,
ਰਲ ਨਾਰਨ ਮੈਂ ਗੀਤ ਨ ਗਾਵੈ,
ਕਹਿੰਦੇ ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੇ ਮਨ ਪਾਵੈ। ਖੁਸ਼ੀ ਦੇ ਗੀਤ ਗਾਏ ਜਾ ਰਹੇ ਸਨ, ਗੁਰਬਾਣੀ ਪੜ੍ਹੀ ਜਾ ਰਹੀ ਸੀ, ਵਿਆਹ ਹੋਵਾ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਇਸ ਤਰ੍ਹਾਂ ਦੇ ਸ਼ਬਦ, ਖੁਸ਼ੀ ਦੇ ਸ਼ਬਦ ਹੋਰ ਵੀ ਬੜੇ। ਹੁਣ ਤਾਂ ਆਨੰਦ ਕਾਰਜ ਦੇ ਨਾ, ਉਹ ਕਹਿੰਦੇ ਬਾਬਾ ਜੀ ਛੇਤੀ ਛੇਤੀ ਕਰ ਦਿਓ, 20 ਮਿੰਟ 'ਚ ਕੰਮ ਨਿਬੇੜ ਦਿਓ। ਪਰ ਪੁਰਾਤਨ ਸਮੇਂ 'ਚ ਜੋ ਮਰਿਆਦਾ ਸੀ ਨਾ, ਬੜੇ ਸ਼ਬਦ ਪੜ੍ਹਦੇ ਹੁੰਦੇ ਸੀ। ਇਹ ਗੁਰੂ ਮਹਾਰਾਜ ਦੀ ਸੂਹੀ ਰਾਗ ਵਿੱਚ ਇੰਨੇ ਪਿਆਰ ਵਾਲੇ ਸ਼ਬਦ ਨੇ, ਗੌੜੀ ਦੇ ਛੰਤ ਨੇ, ਸੂਹਬ ਸੂਹਬ ਸੂਹਬੀ ਆਪਣੇ ਪ੍ਰੀਤਮ ਕੈ ਰੰਗ ਰਤੀਰੀ। ਇਸ ਤਰ੍ਹਾਂ ਦੇ ਸ਼ਬਦ ਹੋਰ ਮਲਾਰ ਰਾਗ ਦੇ ਵਿੱਚ ਬੜੇ ਪਿਆਰ ਵਾਲੇ, ਬੀਬੀ ਨੂੰ ਬੱਚੀ ਨੂੰ ਸਿੱਖਿਆ ਦੇਣ ਵਾਲੇ ਗੁਰਬਾਣੀ 'ਚ ਲਿਖੇ, ਉਹ ਵੀ ਪੜ੍ਹਦੇ ਸੀ। ਅੱਜ ਕੱਲ੍ਹ ਤਾਂ ਉਹ ਸਿੱਖਿਆ ਦੇਣ ਵਾਲੇ ਆਪ ਹੀ ਆਪਣੀ ਸਿੱਖਿਆ ਦੇਣ ਰਹਿ ਪੈਂਦੇ, ਹਾਲਾਂਕਿ ਉਹਨਾਂ ਦੀ ਸਿੱਖਿਆ 'ਚ ਹੁੰਦਾ ਕੱਖ ਵੀ ਨਹੀਂ। ਇੱਕ ਸਿਹਰੇ ਵਾਲਾ ਆ ਜਾਂਦਾ, ਇੱਕ ਸਿੱਖਿਆ ਵਾਲਾ, ਹੁਣ ਤਾਂ ਖੈਰ ਰਿਵਾਜ ਘੱਟ ਗਿਆ। ਅੱਜ ਤੋਂ 20 ਸਾਲ ਪਹਿਲਾਂ, ਇਹ 30 ਸਾਲ ਪਹਿਲਾਂ ਬੜਾ ਹੁੰਦਾ ਸੀ, ਉਹਨਾਂ ਨੇ ਸਿਹਰੇ ਸਿੱਖਿਆ ਛਪਵਾਏ ਹੁੰਦੇ ਸੀ ਕੈਲੰਡਰਾਂ ਦੇ ਉੱਤੇ, ਅਤੇ ਆ ਕੇ ਅੱਧਾ ਪੌਣਾ ਘੰਟਾ ਉਹ ਹੀ ਲੈ ਜਾਂਦੇ ਹੁੰਦੇ ਸੀ ਪਿੱਛੋਂ। ਅਤੇ ਮਹਾਰਾਜ ਦੀ ਬਾਣੀ 'ਚ ਹੀ ਬੜੀ ਸਿੱਖਿਆ ਹੈ, ਸੂਹਬ ਸੂਹਬ ਸੂਹਬੀ ਆਪਣੇ ਪ੍ਰੀਤਮ ਕੈ ਰੰਗ ਰਤੀਰੀ, ਪਾ ਮਲੋ ਸੰਗ ਨੈਣ ਪਤੀਰੀ, ਜਹਾਂ ਬਿਠਾਵੋ ਜਾਓ ਤਤੀਰੀ, ਜਪ ਤਪ ਸੰਜਮ ਦਿਓ ਜਤੀਰੀ, ਇੱਕ ਨਿਮਖ ਮਿਲਾਵੋ ਮੋਏ ਪ੍ਰਾਣ ਪਤੀਰੀ। ਇੱਦਾਂ ਦੇ ਸ਼ਬਦ ਰਾਗੀ ਸਿੰਘ ਗਾਉਂਦੇ ਹਨ।
ਸਤਿਗੁਰ ਮੰਗਲ ਅਧਿਕ ਵਧਾਵੈ,
ਕਹਿੰਦੇ ਗੁਰੂ ਦੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਦੀਆਂ ਖੁਸ਼ੀਆਂ ਕਹਿੰਦੇ ਦੁੱਗਣੀਆਂ ਚੌਗਣੀਆਂ ਹੋ ਰਹੀਆਂ ਹਨ।
ਕਰਤ ਆਪਣੇ ਭਉ ਸਫਲ ਬਿਸਾਲਾ,
ਕਹਿੰਦੇ ਸਭ ਆਪਣੇ ਜਨਮ ਸਫਲਾ ਕਰ ਰਹੇ ਨੇ ਉਸ ਵਿਆਹ ਦੇ ਦਰਸ਼ਨ ਕਰਕੇ। ਹਾਂਜੀ,
ਗੁਰ ਕੋ ਦਰਸ ਹੈ ਆਨੰਦ ਉਛਾਲਾ,
ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਅਰਜਨ ਦੇਵ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਵਰਗੇ ਮਹਾਂਪੁਰਸ਼ਾਂ ਦੇ ਦਰਸ਼ਨ ਵੀ ਕਰ ਰਹੀਆਂ ਸੰਗਤਾਂ। ਕਿੱਡੀ ਮਹਾਨ ਉਹ ਸਾਧ ਸੰਗਤ ਜੀ ਘੜੀ ਹੋਵੇਗੀ, ਇੰਨੀਆਂ ਬ੍ਰਹਮ ਗਿਆਨੀ ਰੂਹਾਂ ਇਕੱਠੀਆਂ। ਔਰ ਇਹ ਵੀ ਇਤਿਹਾਸ 'ਚ ਲਿਖਿਆ ਭਾਈ ਗੁਰਦਾਸ ਨੇ 11ਵੀਂ ਵਾਰ 'ਚ ਵੀ ਡੱਲੇ ਦੀ ਸੰਗਤ 72 ਬ੍ਰਹਮ ਗਿਆਨੀ ਹੋਏ, ਡੱਲੇ ਵਾਸੀ ਸੰਗਤ ਭਾਰੀ, ਭਾਈ ਪਾਰੋ ਪਰਮਹੰਸ ਪੂਰੇ ਸਤਿਗੁਰ ਕਿਰਪਾ ਧਾਰੀ, ਡੱਲੇ ਵਾਸੀ ਸੰਗਤ ਭਾਰੀ, ਡੱਲੇ ਦੀ ਬੜੀ ਮਹਿਮਾ ਲਿਖੀ। ਸੋ ਇਹ ਵਿਆਹ ਹੋਇਆ, ਕਿਸ ਤਰ੍ਹਾਂ ਫਿਰ ਡੋਲੀ ਲੈ ਕੇ ਮਹਾਰਾਜ ਵਾਪਸ ਚੱਲਣਗੇ, ਅਗਲੇ ਪ੍ਰਕਰਣਾਂ 'ਚ ਕਥਾ ਆਪਾਂ ਸਰਵਣ ਕਰਨੀ ਹੈ। ਸਾਡੇ ਬੜੇ ਹੀ ਵੱਡੇ ਭਾਗ ਸੁਭਾਗ ਹਨ ਕਿ ਪੰਥ ਦੇ ਮਹਾਨ ਵਿਦਵਾਨ ਜੋ ਢਾਡੀ ਕਲਾ ਦੇ ਪਿਤਾਮਾ ਹੀ ਸਨ, ਸਤਿਕਾਰਯੋਗ ਬਾਪੂ ਜੀ ਦਇਆ ਸਿੰਘ ਜੀ ਦਿਲਬਰ ਸਾਹਿਬ, ਉਹਨਾਂ ਦੇ ਸਪੁੱਤਰ ਭਾਈ ਸਾਹਿਬ ਭਾਈ ਕੁਲਜੀਤ ਸਿੰਘ ਜੀ ਦਿਲਬਰ ਜੀ, ਜਿਨ੍ਹਾਂ ਦਾ ਸਾਡੇ ਨਾਲ ਅਥੇ ਅਥਾਹ ਪਿਆਰ ਸਨੇਹ ਹੈ, ਤੋਂ ਬੇਨਤੀ ਮੰਨ ਕੇ ਸਾਡੇ ਵਿੱਚ ਜਥੇ ਸਮੇਤ ਹਾਜ਼ਰ ਹੋਏ ਨੇ। ਆਪਾਂ ਆਉਣ ਵਾਲੇ ਕੁਝ ਦਿਨਾਂ, ਲਗਭਗ 15-20 ਦਿਨ, ਉਹਨਾਂ ਤੋਂ ਲਾਭ ਪ੍ਰਾਪਤ ਕਰਨਾ, ਲਾਹਾ ਲੈਣਾ। ਸੰਗਤਾਂ ਨੂੰ ਬੇਨਤੀ ਹੈ ਵੀ ਕਥਾ ਤਾਂ ਤੁਸੀਂ ਘਰ ਸੁਣ ਲੈਂਦੇ ਬਹਿ ਕੇ, ਪਰ ਇਹਨਾਂ ਮਹਾਨ ਵਿਦਵਾਨਾਂ ਨੂੰ ਸੁਣਨ ਲਈ ਦਰਬਾਰ ਦੇ ਵਿੱਚ ਹਾਜ਼ਰੀ ਜ਼ਰੂਰ ਭਰਨੀ ਹੈ। ਸਮਾਂ ਕੱਢਣਾ 10-15 ਦਿਨ, ਗੁਰੂ ਮਹਾਰਾਜ ਦੇ ਚਰਨਾਂ 'ਚ ਬਹਿ ਕੇ ਜਿਹੜਾ ਆਨੰਦ ਆਵੇਗਾ ਉਹ ਘਰਾਂ 'ਚ TV 'ਤੇ ਬਹਿ ਕੇ ਨਹੀਂ ਆਉਂਦਾ। ਸੋ ਇੱਥੇ ਹਾਜ਼ਰੀ ਭਰਨ ਦਾ ਬਹੁਤ ਵੱਡਾ ਮਹੱਤਵ ਹੈ, ਅਤੇ ਆਪਾਂ ਲਾਹਾ ਲੈਣਾ ਭਾਈ ਸਾਹਿਬ ਜੀ ਤੋਂ। ਸੋ ਹੁਣ ਉਹਨਾਂ ਦਾ ਸਮਾਂ ਹੈ, ਦਾਸ ਖਿਮਾ ਦਾ ਜਾਚਕ ਹੈ, हे गोविंद हे गोपाल हे दयाल लाल प्राण नाथ अनाथ सखे दीन दर्द निवार हे समर्थ अगम पूर्ण मोहे मया तार अंधकूप महाभयान नानक पार उतार आए प्रभु शरणागति कृपा निध दयाल एक अखर हर मन बस्त नानक होत निहार वाहिगुरु नाम जहाज है चढ़े सो उतरे जो शरदा कर से उन्दे गुरु पार उतारण वाहिगुरु जी का खालसा वाह।